ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਨਿੱਜਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ। ਕਤਲ ਦੇ ਦੋਸ਼ਾਂ ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸਵਾਗਤ। ਕੈਨੇਡਾ ਵਿੱਚ ਭਾਰਤੀ ਰਾਜਦੂਤ ਦਾ ਬਿਆਨ, ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ। ਅਤੇ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਗ੍ਰਿਫਤਾਰ। ਅੱਜ ਦੇ ਇਸ ਪੋਡਕਾਸਟ ਵਿੱਚ ਤਕਰੀਬਨ ਸਾਰੀਆਂ ਹੀ ਖਬਰਾਂ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਨਾਲ ਸੰਬੰਧਿਤ ਨੇ ਤੇ ਉਹਨਾਂ ਦੇ ਕਤਲ ਦੇ ਮਾਮਲੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਦੇ ਨਾਲ ਰਿਲੇਟਡ ਨੇ। ਤੇ ਇਸ ਪੋਡਕਾਸਟ ਦੇ ਵਿੱਚ ਆਪਾਂ ਨਜ਼ਰ ਮਾਰਾਂਗੇ ਕੁਇਕਲੀ ਕਿ ਇਸ ਪੂਰੇ ਹਫਤੇ ਦੇ ਵਿੱਚ ਇਸ ਕੇਸ ਦੇ ਬਾਰੇ ਕੀ ਹੋਇਆ। ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਬੈਕਗ੍ਰਾਉਂਡ ਦੇਖ ਲੈਂਦੇ ਹਾਂ। ਹਰਦੀਪ ਸਿੰਘ ਨਿੱਜਰ 18 ਜੂਨ 2023 ਨੂੰ ਉਹਨਾਂ ਦੀ ਕਤਲ ਕਰ ਦਿੱਤਾ ਗਿਆ ਸੀਗਾ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਾਰਕਿੰਗ ਲੋਟ ਦੇ ਵਿੱਚ। ਤੇ 10 ਮਹੀਨੇ ਤੱਕ ਚੱਲੀ ਤਫਤੀਸ਼ ਤੋਂ ਬਾਅਦ RCMP ਨੇ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਦੇ ਨਾਮ ਨੇ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ। 22 ਤੋਂ 28 ਸਾਲ ਦੇ ਉਮਰ ਦੇ ਦਰਮਿਆਨ ਹੈਗੀ ਹੈ ਇਹਨਾਂ ਦੀ ਏਜ ਤੇ ਤਿੰਨੇ ਹੀ ਭਾਰਤੀ ਨਾਗਰਿਕ ਨੇ। ਇਸ ਹਫਤੇ ਵੀਡੀਓ ਕਾਨਫਰੰਸ ਰਾਹੀਂ ABC ਵਿੱਚ ਸਰੀ ਦੀ ਅਦਾਲਤ ਵਿੱਚ ਪੇਸ਼ ਹੋਏ ਤੇ ਬਹੁਤ ਸਾਰੇ ਲੋਕ ਸਿੱਖ ਭਾਈਚਾਰੇ ਦੇ ਇੱਥੇ ਪਹੁੰਚੇ ਹੋਏ ਸੀਗੇ। ਤੇ ਇਸ ਦੌਰਾਨ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਅਦਾਲਤ ਦੇ ਬਾਹਰ ਜ਼ਬਰਦਸਤ ਮੁਜ਼ਾਹਰਾ ਵੀ ਕੀਤਾ। 21 ਮਈ ਨੂੰ ਅਗਲੀ ਪੇਸ਼ੀ ਹੋਣੀ ਹੈ ਇਹਨਾਂ ਦੀ ਤੇ ਤਿੰਨੇ ਮੁਲਜ਼ਮਾਂ ਨੂੰ ਐਡਮਿੰਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਤੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਵਿੱਚ ਇਹਨਾਂ ਨੂੰ ਫਸਟ ਡਿਗਰੀ ਮਰਡਰ ਅਤੇ ਕਤਲ ਦੀ ਸਾਜ਼ਿਸ਼ ਦੇ ਲਈ ਚਾਰਜ ਕੀਤਾ ਗਿਆ। ਜਿਹੜੇ ਮੁਜ਼ਾਹਰਾਕਾਰੀ ਸੀਗੇ ਉਹਨਾਂ ਦੇ ਹੱਥਾਂ ਵਿੱਚ ਫੜੇ ਬੈਨਰਾਂ ਵਿੱਚ ਤਿੰਨੇ ਮੁਲਜ਼ਮਾਂ ਦੀ ਤਸਵੀਰਾਂ ਸਨ ਜਿਸ 'ਤੇ ਲਿਖਿਆ ਸੀ ਇੰਡੀਅਨ ਏਜੰਟਸ ਅਰੈਸਟਡ, ਯਾਨੀ ਭਾਰਤੀ ਏਜੰਟ ਗ੍ਰਿਫਤਾਰ ਹੋਏ। ਅਜਿਹਾ ਕਿਉਂ ਲਿਖਿਆ ਸੀਗਾ? ਕਿਉਂਕਿ ਸਪਟੈਂਬਰ ਵਿੱਚ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਵਿੱਚ ਬੋਲਦਿਆਂ ਕਿਹਾ ਸੀ ਕਿ ਖੁਫੀਆ ਜਾਣਕਾਰੀ ਦੱਸਦੀ ਹੈ ਕਿ ਹਰਦੀਪ ਸਿੰਘ ਨਿੱਜਰ, ਜੋ ਕਿ ਇੱਕ ਕੈਨੇਡੀਅਨ ਸਿਟੀਜ਼ਨ ਸੀ ਤੇ ਸਿੱਖ ਕਾਰਕੁਨ ਸੀਗਾ, ਉਹਦੇ ਕਤਲ ਵਿੱਚ ਭਾਰਤ ਸਰਕਾਰ ਦੀ ਭੂਮਿਕਾ ਹੈ ਤੇ ਭਾਰਤ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਵੀ ਜਾਂਚ ਜਾਰੀ ਹੈ ਕਿ ਇਹ ਜਿਹੜੇ ਸ਼ੱਕੀ ਫੜੇ ਗਏ ਨੇ ਇਹਨਾਂ ਦੇ ਭਾਰਤ ਸਰਕਾਰ ਨਾਲ ਸੰਬੰਧ ਹਨ ਜਾਂ ਨਹੀਂ। ਹਰਦੀਪ ਸਿੰਘ ਨਿੱਜਰ ਇੱਕ ਵੱਖਰੇ ਸਿੱਖ ਮੁਲਕ ਦੀ ਸਥਾਪਨਾ ਦਾ ਸਮਰਥਕ ਸੀਗਾ ਤੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਵੀ ਸੀ। ਨਿੱਜਰ ਨੇ ਖਾਲਿਸਤਾਨ ਸੰਬੰਧੀ ਕਈ ਅਣ ਅਧਿਕਾਰਿਤ ਰਾਇਸ਼ੁਮਾਰੀਆਂ ਕਰਾਉਣ ਦਾ ਆਯੋਜਨ ਵੀ ਕੀਤਾ ਸੀ ਅਤੇ ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਐਲਾਨਿਆ ਹੋਇਆ ਸੀ। ਹੁਣ ਪਹਿਲਾਂ ਭਾਰਤ ਦਾ ਪ੍ਰਤੀਕਰਮ ਦੇਖਦੇ ਹਾਂ ਤੇ ਫਿਰ ਦੇਖਦੇ ਹਾਂ ਕਿ ਭਾਰਤੀ ਰਾਜਦੂਤ ਨੇ ਇਸ ਬਾਰੇ ਕੀ ਕਮੈਂਟ ਕੀਤੇ। RCMP ਵੱਲੋਂ ਨਿੱਜਰ ਮਾਮਲੇ ਵਿੱਚ ਕੀਤੀਆਂ ਗ੍ਰਿਫਤਾਰੀਆਂ ਤੇ ਪ੍ਰਤੀਕਰਮ ਦਿੰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਭਾਰਤ ਤੋਂ ਅਪਰਾਧੀਆਂ ਦਾ ਸਵਾਗਤ ਕਰਦਾ ਹੈ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਕੈਨੇਡਾ ਭਾਰਤ ਚੋਂ ਇੱਕ ਵੱਖਰਾ ਸਿੱਖ ਦੇਸ਼ ਕੱਢਣ ਦੀ ਕੋਸ਼ਿਸ਼ ਕਰ ਰਹੀ ਸਿੱਖਾਂ ਦੀ ਹਿੰਸਕ ਲਹਿਰ ਦਾ ਸਭ ਤੋਂ ਵੱਡਾ ਕਾਰਕ ਹੈ। ਉਹਨਾਂ ਕਿਹਾ ਕਿ US ਵਿੱਚ ਇੰਨੀ ਜ਼ਿਆਦਾ ਸਮੱਸਿਆ ਨਹੀਂ ਹੈ ਤੇ ਇਸ ਸਮੇਂ ਸਾਡੀ ਸਭ ਤੋਂ ਵੱਡੀ ਸਮੱਸਿਆ ਕੈਨੇਡਾ ਵਿੱਚ ਹੈ। ਜੈਸ਼ੰਕਰ ਨੇ ਕਿਹਾ ਕਿ ਸੱਤਾਧਾਰੀ ਲਿਬਰਲਾਂ ਅਤੇ ਕੁਝ ਹੋਰ ਰਾਜਨੀਤਿਕ ਪਾਰਟੀਆਂ ਵੋਟਾਂ ਲਈ ਸਿੱਖ ਵੱਖਵਾਦੀਆਂ ਨੂੰ ਹੁਲਾਰਾ ਦਿੰਦੀਆਂ ਨੇ ਅਤੇ ਇਸ ਤਰ੍ਹਾਂ ਦੇ ਕੱਟੜਵਾਦ, ਵੱਖਵਾਦ, ਹਿੰਸਾ ਦੇ ਹਿਮਾਇਤੀਆਂ ਨੂੰ ਬੋਲਣ ਦੀ ਆਜ਼ਾਦੀ ਦੇ ਨਾਮ ਤੇ ਇੱਕ ਖਾਸ ਵੈਲਿਡਿਟੀ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ, ਕੋਟ, ਗੈਂਗਲੈਂਡ ਦੇ ਲੋਕਾਂ ਤੇ ਪੰਜਾਬ ਤੋਂ ਔਰਗਨਾਈਜ਼ਡ ਕ੍ਰਾਈਮ ਨਾਲ ਜੁੜੇ ਲੋਕਾਂ ਦੀ ਗਿਣਤੀ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ ਹੈ। ਇਹ ਭਾਰਤ ਵਿੱਚ ਵਾਂਟਿਡ ਅਪਰਾਧੀ ਹਨ, ਤੁਸੀਂ ਉਹਨਾਂ ਨੂੰ ਵੀਜ਼ਾ ਦਿੱਤਾ ਹੈ ਤੇ ਤੁਸੀਂ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੰਦੇ ਹੋ, ਇਹ ਜੈਸ਼ੰਕਰ ਨੇ ਕੈਨੇਡਾ ਤੇ ਇਲਜ਼ਾਮ ਲਗਾਇਆ। ਹੁਣ ਇਸ ਦੇ ਜਵਾਬ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਦੇਖ ਸਕਦੇ ਸੀ ਕਿ ਜੇ ਉਹਨਾਂ ਦਾ ਕੋਈ ਕ੍ਰਿਮੀਨਲ ਰੈਕਡ ਹੈਗਾ ਤੇ ਉਹ ਇੱਥੇ ਨਾ ਆਉਂਦੇ, ਕਿਉਂਕਿ ਕੈਨੇਡਾ ਤਾਂ ਇਸ ਨੂੰ ਬੜੀ ਸੀਰੀਅਸਲੀ ਲੈਂਦਾ ਹੈ ਤੇ ਜਦੋਂ ਇੱਥੇ ਕੋਈ ਵੀਜ਼ਾ ਅਪਲਾਈ ਕਰਦਾ ਤੇ ਉਹਦਾ ਜਿਹੜਾ ਕੋਈ ਬੈਕਗ੍ਰਾਉਂਡ ਚੈੱਕ ਕਰਦਾ, ਉਹਦਾ ਜਿਹੜਾ ਪੁਲਿਸ ਕਲੀਅਰੈਂਸ ਹੁੰਦੀ ਹੈ ਵੀ ਉਹ ਤਾਂ ਤੁਸੀਂ ਦਿੰਦੇ ਹੋ, ਉਹ ਤਾਂ ਇੰਡੀਆ ਤੋਂ ਮਿਲਦੀ ਹੈ। ਸੋ ਉਹਨਾਂ ਨੇ ਇਹ ਬੜਾ ਬੈਲੈਂਸਡ ਇੱਕ ਉਹਨਾਂ ਨੂੰ ਜਵਾਬ ਦਿੱਤਾ, ਜਿਹੜਾ ਪ੍ਰਤੀਕਰਮ ਭਾਰਤ ਦੇ ਵਿਦੇਸ਼ ਮੰਤਰੀ ਨੇ ਕੈਨੇਡਾ ਦੇ ਵਿੱਚ ਗ੍ਰਿਫਤਾਰੀਆਂ ਤੇ ਦਿੱਤਾ ਸੀ। ਹੁਣ ਚੱਲਦੇ ਹਾਂ ਭਾਰਤ ਦੇ ਜਿਹੜੇ ਕੈਨੇਡਾ ਵਿੱਚ ਹਾਈ ਕਮਿਸ਼ਨਰ ਨੇ ਸੰਜੇ ਕੁਮਾਰ ਵਰਮਾ, ਉਹਨਾਂ ਨੇ ਕੀ ਕਿਹਾ? ਸੰਜੇ ਕੁਮਾਰ ਵਰਮਾ ਨੇ ਸਿੱਖ ਵੱਖਵਾਦੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇੱਕ ਬਿਗ ਰੈੱਡ ਲਾਈਨ, ਯਾਨੀ ਇੱਕ ਵੱਡੀ ਲਾਲ ਲਕੀਰ ਪਾਰ ਕਰ ਰਹੇ ਨੇ, ਭਾਵ ਹੱਦ ਪਾਰ ਕਰ ਰਹੇ ਨੇ, ਜਿਸ ਨੂੰ ਭਾਰਤ ਇੱਕ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਵਜੋਂ ਦੇਖਦਾ ਹੈ। ਮੌਂਟਰੀਅਲ ਕੌਂਸਲ ਔਨ ਫੋਰਨ ਰਿਲੇਸ਼ਨਸ ਵਿੱਚ ਬੋਲਦਿਆਂ ਸੰਜੇ ਵਰਮਾ ਨੇ ਕਿਹਾ ਕਿ ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ ਕਰਨਗੇ। ਮੰਗਲਵਾਰ ਸਵੇਰੇ ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਦੁਹਰਾਇਆ ਸੀ ਕਿ ਕੈਨੇਡਾ ਸਰਕਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਤੇ ਬਰਕਰਾਰ ਹੈ। ਸੰਜੇ ਵਰਮਾ ਨੇ ਕਿਹਾ ਕਿ ਹਾਲ ਹੀ ਵਿੱਚ ਦਰਪੇਸ਼ ਨਕਾਰਾਤਮਕ ਵਰਤਾਰਿਆਂ ਦਾ ਕਾਰਨ ਦਹਾਕਿਆਂ ਪੁਰਾਣੇ ਮਸਲਿਆਂ ਨੂੰ ਲੈ ਕੇ ਕੈਨੇਡਾ ਦੀ ਸਮਝ ਦੀ ਘਾਟ ਹੈ ਜਿਸ ਮਸਲੇ ਨੂੰ ਭਾਰਤੀ ਮੂਲ ਦੇ ਕੁਝ ਕੈਨੇਡੀਅਨਸ ਮੁੜ ਉਭਾਰ ਰਹੇ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਮੁੱਖ ਚਿੰਤਾ ਕੈਨੇਡਾ ਦੀ ਧਰਤੀ ਤੋਂ ਉੱਭਰ ਰਿਹਾ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈ। ਉਹਨਾਂ ਕਿਹਾ ਕਿ ਭਾਰਤ ਦੋਹਰੀ ਨਾਗਰਿਕਤਾ ਨਹੀਂ ਦਿੰਦਾ, ਇਸ ਕਰਕੇ ਜੋ ਕੋਈ ਵੀ ਕਿਸੇ ਹੋਰ ਦੇਸ਼ ਦਾ ਨਾਗਰਿਕ ਹੋ ਜਾਂਦਾ ਹੈ ਤਾਂ ਭਾਰਤ ਲਈ ਉਹ ਵਿਦੇਸ਼ੀ ਹੁੰਦਾ ਹੈ। ਭਾਰਤ ਆਪਣੇ 'ਚੋਂ ਇੱਕ ਵੱਖਰੇ ਦੇਸ਼ ਦੀ ਮੰਗ ਨੂੰ ਅਨਕੌਨਸਟੀਟਿਊਸ਼ਨਲ ਮੰਨਦਾ ਹੈ, ਪਰ ਕੈਨੇਡਾ ਸ਼ੁਰੂ ਤੋਂ ਕਹਿੰਦਾ ਰਿਹਾ ਕਿ ਸਿੱਖ ਭਾਈਚਾਰਾ ਪ੍ਰਗਟਾਵੇ ਦੀ ਆਜ਼ਾਦੀ ਦਾ ਪਾਤਰ ਹੈ ਜੇਕਰ ਇਸ ਦੌਰਾਨ ਉਹ ਹਿੰਸਾ ਨੂੰ ਨਹੀਂ ਉਕਸਾਉਂਦਾ। ਵੈਸੇ ਸੰਜੇ ਵਰਮਾ ਦਾ ਲਹਿਜਾ ਕੁਝ ਨਰਮ ਰਿਹਾ ਅਤੇ ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਹਨ ਅਤੇ ਉਹਨਾਂ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਨੇ ਅਤੇ ਅਜਿਹਾ ਕੀਤਾ ਵੀ ਜਾ ਰਿਹਾ ਹੈ। ਸੰਜੇ ਵਰਮਾ ਦੇ ਬਿਆਨਾਂ ਤੋਂ ਕੁਝ ਘੰਟਿਆਂ ਪਹਿਲਾਂ ਮਿਲੇਨੀ ਜੋਲੀ ਨੇ ਕਿਹਾ ਸੀ ਕਿ ਉਹਨਾਂ ਦਾ ਅਜੇ ਵੀ ਜਿਹੜਾ ਉਦੇਸ਼ ਹੈ ਉਹ ਭਾਰਤ ਨਾਲ ਪ੍ਰਾਈਵੇਟ ਵਿੱਚ ਡਿਪਲੋਮੈਟਿਕ ਗੱਲਬਾਤ ਕਰਨਾ ਹੈ। ਉਹਨਾਂ ਨੇ ਨਾਲ ਹੀ ਕਿਹਾ ਕਿ ਉਹ ਇਸ ਕੇਸ 'ਤੇ ਕੋਈ ਵੀ ਨਵੀਂ ਟਿੱਪਣੀ ਦੇਣ ਦੀ ਬਜਾਏ RCMP ਨੂੰ ਆਪਣੀ ਜਾਂਚ ਕਰਨ ਦੇਣਗੇ ਅਤੇ ਪਰ ਉਹਨਾਂ ਨੇ ਇਹ ਜ਼ਰੂਰ ਦੁਹਰਾਇਆ ਕਿ ਅਸੀਂ ਉਹਨਾਂ ਦੋਸ਼ਾਂ 'ਤੇ ਬਰਕਰਾਰ ਹਾਂ ਕਿ ਭਾਰਤੀ ਏਜੰਟਾਂ ਦੁਆਰਾ ਕੈਨੇਡਾ ਦੀ ਧਰਤੀ 'ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਕੀਤੀ ਗਈ ਸੀ। ਸੰਜੇ ਵਰਮਾ ਨੇ ਆਪਣੇ ਮੰਗਲਵਾਰ ਦੇ ਭਾਸ਼ਣ ਨੂੰ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿੱਚ ਹੋ ਰਹੀਆਂ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ 'ਤੇ ਵੀ ਕੇਂਦਰਿਤ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਬਾਇਲੇਟਰਲ ਟ੍ਰੇਡ 26 ਬਿਲੀਅਨ ਡਾਲਰ ਦਾ ਹੈ ਅਤੇ ਪਿਛਲੇ 11 ਮਹੀਨਿਆਂ ਵਿੱਚ ਕੈਨੇਡੀਅਨ ਦਾਲ ਨਿਰਯਾਤ ਵਿੱਚ 75% ਅਤੇ ਕੈਨੇਡਾ ਵਿੱਚ ਪਹੁੰਚਣ ਵਾਲੀਆਂ ਭਾਰਤ ਵੱਲੋਂ ਤਿਆਰ ਦਵਾਈਆਂ ਵਿੱਚ 21% ਵਾਧਾ ਹੋਇਆ ਹੈ। ਟੋਰੋਂਟੋ ਦੇ ਪੀਅਰਸਨ ਏਅਰਪੋਰਟ ਤੋਂ ਪਿਛਲੇ ਸਾਲ ਹੋਈ 20 ਮਿਲੀਅਨ ਡਾਲਰ ਦੇ ਸੋਨੇ ਅਤੇ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ। ਪੀਲ ਪੁਲਿਸ ਨੇ ਵੀਰਵਾਰ ਨੂੰ ਇੱਕ ਮੀਡੀਆ ਰਿਲੀਜ਼ ਵਿੱਚ ਦੱਸਿਆ ਕਿ 36 ਸਾਲ ਦੇ ਅਰਚਿਤ ਗਰੋਵਰ ਨੂੰ 6 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਅਰਚਿਤ ਨੂੰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਹਿਰਾਸਤ ਵਿੱਚ ਲਿਆ ਗਿਆ ਜਿੱਥੇ ਉਹ ਇੰਡੀਆ ਤੋਂ ਆਈ ਇੱਕ ਫਲਾਈਟ ਵਿੱਚ ਟੋਰੋਂਟੋ ਪਹੁੰਚਿਆ ਸੀ। ਅਰਚਿਤ ਉੱਪਰ $5,000 ਤੋਂ ਵੱਧ ਦੀ ਚੋਰੀ ਕਰਨ ਅਤੇ ਸੰਗੀਨ ਅਪਰਾਧ ਦੀ ਸਾਜ਼ਿਸ਼ ਰਚਣ ਦੇ ਦੋਸ਼ ਆਇਦ ਕੀਤੇ ਗਏ ਨੇ। ਪਿਛਲੇ ਸਾਲ ਦੀ ਘਟਨਾ 17 ਅਪ੍ਰੈਲ 2023 ਨੂੰ ਏਅਰ ਕੈਨੇਡਾ ਦੇ ਕਾਰਗੋ ਕੰਪਾਊਂਡ 'ਚੋਂ 20 ਮਿਲੀਅਨ ਡਾਲਰ ਦੀਆਂ ਸ਼ੁੱਧ ਸੋਨੇ ਦੀਆਂ ਬ੍ਰਿਕਸ, 6,600 ਬ੍ਰਿਕਸ ਅਤੇ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਜਾਂਦੀ ਹੈ। ਇਹ ਸਮਾਨ ਜ਼ਿਊਰਿਕ ਤੋਂ ਇੱਕ ਫਲਾਈਟ 'ਚ ਟੋਰੋਂਟੋ ਪਹੁੰਚਿਆ ਸੀ। 5 ਟਨ ਵਾਲਾ ਡਿਲੀਵਰੀ ਟਰੱਕ ਚਲਾ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਅਤੇ ਇੱਕ ਜਾਇਜ਼ ਏਅਰਵੇ ਬਿੱਲ ਪੇਸ਼ ਕਰਕੇ ਵੇਅਰ ਹਾਊਸ ਵਿੱਚ ਦਾਖਲ ਹੋ ਜਾਂਦਾ ਹੈ। ਏਅਰਵੇ ਬਿੱਲ ਆਮ ਤੌਰ 'ਤੇ ਸਮਾਨ ਦੇ ਵੇਰਵਿਆਂ ਦੇ ਨਾਲ ਏਅਰਲਾਈਨ ਦੁਆਰਾ ਹੀ ਜਾਰੀ ਕੀਤਾ ਜਾਂਦਾ ਅਤੇ ਫਿਰ ਸੋਨਾ ਅਤੇ ਨਕਦੀ ਟਰੱਕ 'ਤੇ ਲੱਦ ਲਈ ਜਾਂਦੀ ਹੈ ਅਤੇ ਡਰਾਈਵਰ ਕਾਰਗੋ ਕੰਪਾਊਂਡ 'ਚੋਂ ਬਾਹਰ ਹੋ ਜਾਂਦਾ ਹੈ। ਪੁਲਿਸ ਨੇ ਬਾਅਦ 'ਚ ਪਾਇਆ ਕਿ ਜਿਹੜਾ ਏਅਰਵੇ ਬਿੱਲ ਸੀ ਅਸਲ ਵਿੱਚ ਇੱਕ ਦਿਨ ਪਹਿਲਾਂ ਡਿਲੀਵਰ ਕੀਤੇ ਭੋਜਨ ਦੀ ਇੱਕ ਸ਼ਿਪਮੈਂਟ ਦਸਤਾਵੇਜ਼ ਦਾ ਡੁਪਲੀਕੇਟ ਸੀ ਅਤੇ ਉਹਨਾਂ ਨੇ ਕਿਹਾ ਕਿ ਇਹ ਏਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਵਿੱਚ ਛਾਪਿਆ ਗਿਆ ਸੀ। ਪੁਲਿਸ ਨੇ ਦੱਸਿਆ ਸੀ ਕਿ ਇਸ ਵਾਰਦਾਤ ਵਿੱਚ ਏਅਰ ਕੈਨੇਡਾ ਦੇ 2 ਸਾਬਕਾ ਮੁਲਾਜ਼ਮ ਵੀ ਸ਼ਾਮਲ ਨੇ। ਏਅਰ ਕੈਨੇਡਾ ਦੇ ਵੇਅਰ ਹਾਊਸ ਵਿੱਚ ਕੰਮ ਕਰਨ ਵਾਲੇ 54 ਸਾਲ ਦੇ ਪਰਮਪਾਲ ਸਿੱਧੂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਅਤੇ ਦੂਸਰਾ ਏਅਰ ਕੈਨੇਡਾ ਦਾ ਮੁਲਾਜ਼ਮ ਫਾਰਮਰ ਮੁਲਾਜ਼ਮ 31 ਸਾਲਾਂ ਦਾ ਸਿਮਰਨਪ੍ਰੀਤ ਪਨੇਸਰ ਜਿਹੜਾ ਕਿ ਉਸ ਸਮੇਂ ਉਸ ਫੈਸਿਲਿਟੀ ਦਾ ਮੈਨੇਜਰ ਸੀ ਜਿੱਥੇ ਚੋਰੀ ਕੀਤੀ ਗਈ ਸੀ ਉਸ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਘਟਨਾ ਨੂੰ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੱਸਿਆ ਸੀ। ਇਸ ਮਾਮਲੇ ਵਿੱਚ 10 ਲੋਕਾਂ ਨੂੰ ਚਾਰਜ ਜਾਂ ਗ੍ਰਿਫਤਾਰ ਕੀਤਾ ਗਿਆ ਹੈ, ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਅਤੇ 21 ਦੋਸ਼ ਆਇਦ ਕੀਤੇ ਜਾ ਚੁੱਕੇ ਨੇ। 31 ਸਾਲ ਦੇ ਬ੍ਰੈਂਪਟਨ ਨਿਵਾਸੀ ਸਿਮਰਨਪ੍ਰੀਤ ਪਨੇਸਰ ਅਤੇ 42 ਸਾਲ ਦੇ ਅਰਸਲਾਨ ਚੌਧਰੀ ਦੀ ਭਾਲ ਅਜੇ ਵੀ ਜਾਰੀ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।